SBS Radio. ਹਾਜ਼ਰੀਨ SBS ਪੰਜਾਬੀ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ ਕੰਮ ਕਰਨ ਵਾਲੇ ਹੈਲਥ ਕੇਅਰ ਵਰਕਰਸ ਜਿਹੜੇ ਮਰਦ ਨੇ ਜਿਨ੍ਹਾਂ ਦੀਆਂ ਦਾੜੀਆਂ ਨੇ ਤੇ ਉਹ ਭਾਰਤੀ ਸਮਾਜ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚੋਂ ਹੋ ਸਕਦੇ ਨੇ ਜਿਨ੍ਹਾਂ ਦੀ ਦਾੜੀ ਹੈ ਤੇ ਦਾੜੀ ਦੇ ਕਾਰਨ ਅੱਜ ਕੱਲ੍ਹ ਕੋਵਿਡ-19 ਦੇ ਮਾਹੌਲ ਦੇ ਵਿੱਚ ਉਹਨਾਂ ਨੂੰ N95 ਮਾਸਕ ਪਾਉਣ ਦੀ ਦਿੱਕਤ ਹੁੰਦੀ ਹੈ ਲਿਹਾਜ਼ਾ ਕੰਮ ਕਰਨ ਦੇ ਵਿੱਚ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਦੋਸਤੋ ਇਸੇ ਹਵਾਲੇ ਨਾਲ ਸਾਡੇ ਨਾਲ ਅੱਜ ਸਾਂਝ ਪਾਈ ਹੈ ਸਿਡਨੀ ਦੇ ਸਤਵੰਤ ਕੈਲੇ ਜੀ ਨੇ ਜੋ ਕਿ ਸਿੱਖ ਯੂਥ ਆਸਟ੍ਰੇਲੀਆ ਦੇ ਪ੍ਰਧਾਨ ਨੇ ਤੇ ਨਾਲ ਹੀ ਆਰਥੋਪੀਡਿਕ ਸਰਜਨ ਡਾਕਟਰ ਪਵਿੱਤਰ ਸੂਨਰ ਇਹ ਦੋਵੇਂ ਜਣੇ ਆਸਟ੍ਰੇਲੀਆ ਦੇ ਹੋਰ ਡਾਕਟਰਾਂ ਦੇ ਨਾਲ ਰਲ ਕੇ ਹੈਲਥ ਕੇਅਰ ਵਰਕਰਸ ਦੀ ਇਸ ਸਮੱਸਿਆ ਦਾ ਹੱਲ ਲੱਭਣ ਦੇ ਵਿੱਚ ਅੱਜ ਕੱਲ੍ਹ ਜੁੜੇ ਹੋਏ ਨੇ ਦੋਵਾਂ ਦਾ ਸਵਾਗਤ ਕਰਦੇ ਹਾਂ ਕੈਲੇ ਸਾਹਿਬ ਤੇ ਡਾਕਟਰ ਸੂਨਰ ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ
ਥੈਂਕ ਯੂ ਰੁਚਿਕਾ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਡਾਕਟਰ ਸੂਨਰ ਦਰਅਸਲ ਮਸਲਾ ਕੀ ਹੈ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋਗੇ ਕਿ ਕਿਹੜੇ ਕਿਹੜੇ ਸਮਾਜ ਦੇ ਲੋਕ ਨੇ ਜਿਹੜੇ ਇਸ ਮੁਸ਼ਕਲ ਦਾ ਸਾਹਮਣਾ ਕਰ ਰਹੇ ਨੇ ਅੱਜ ਕੱਲ
ਮਸਲਾ ਇਹ ਹੈਗਾ ਕਿ ਜਿਹੜੀ N95 ਹੈ ਮਾਸਕ ਹੈਗੀ ਜਿਹੜੀ ਹੈਲਥ ਕੇਅਰ ਵਰਕਰਸ ਲਈ ਰਿਕਮੈਂਡ ਕੀਤੀ ਜਾਂਦੀ ਹੈ ਉਹ ਦਾੜੀ ਵਾਲਿਆਂ ਵਾਸਤੇ ਉਹ ਪੂਰਾ ਪ੍ਰੋਪਰ ਸੀਲ ਨਹੀਂ ਕਰਦੀ ਕਿਉਂਕਿ ਉਹ ਮਾਸਕ ਫਿਲਟਰਡ ਮਾਸਕ ਹੈਗੀ ਇਸ ਲਈ ਉਹਦਾ ਪ੍ਰੋਪਰ ਸੀਲਡ ਹੋਣੀ ਚਾਹੀਦੀ ਹੈ ਉਹਨੂੰ ਇਫੈਕਟਿਵ ਹੋਣ ਲਈ ਔਰ ਦਾੜੀ ਦੇ ਬਾਲ ਹੋਣ ਦੇ ਕਾਰਨ ਉਹ ਪ੍ਰੋਪਰ ਸੀਲ ਨਹੀਂ ਕਰਦੀ ਔਰ ਜਿਹੜੀ ਅਮੈਰੀਕਨ ਇਨਫੈਕਸ਼ਸ ਡਿਜ਼ੀਜ਼ ਦੀ ਆਰਗੇਨਾਈਜੇਸ਼ਨ ਹੈਗੀ ਆ ਉਹਨਾਂ ਨੇ ਚਾਰਟ ਬਣਾਇਆ ਹੋਇਆ ਔਰ ਉਸ ਦੇ ਵਿੱਚ ਜਿਹੜੀ ਕੋਈ ਵੀ ਫੁੱਲ ਜਾਂ ਨੀਅਰ ਫੁੱਲ ਦਾੜੀ ਰੈਕਮੈਂਡਡ ਨਹੀਂ ਹੈਗੀ ਇਸੇ ਕਰਕੇ ਸਾਰੇ ਹੋਸਪਿਟਲ ਵੀ ਤੁਹਾਨੂੰ ਟੈਸਟ ਸੀਲ ਦਾ ਟੈਸਟ ਵੀ ਨਹੀਂ ਕਰ ਰਹੇ ਵੈਸੇ ਹੀ ਕਹਿ ਰਹੇ ਕਿ ਤੁਹਾਡੀ ਜੇ ਤੁਹਾਡੀ ਦਾੜੀ ਹੈਗੀ ਤਾਂ ਤੁਹਾਨੂੰ ਇਹ ਮਾਸਕ ਇਫੈਕਟਿਵ ਨਹੀਂ ਹੈਗੀ ਔਰ ਜਾਂ ਤੁਸੀਂ ਕੋਈ ਆਲਟਰਨੇਟਿਵ ਪਾਓ ਔਰ ਜਾਂ ਫਿਰ ਆਪਣੇ ਆਪ ਨੂੰ ਆਪਣੀ ਡਿਊਟੀ ਤੋਂ ਐਕਸਕਲੂਡ ਕਰ ਲਓ ਇਹਦੇ ਵਿੱਚ ਕੋਈ ਸਮਾਜ ਜਾਂ ਰਿਲੀਜਨ ਦਾ ਕੋਈ ਚੱਕਰ ਨਹੀਂ ਠੀਕ ਹੈ ਜਿਹੜੇ ਸਿੱਖ ਹੈਗੇ ਆ ਆਪਣੇ ਐਸ ਰਿਲੀਜਨ ਦਾੜੀ ਰੱਖਦੇ ਪਰ ਕੋਈ ਵੀ ਜਿਸ ਦਾੜੀ ਹੈਗੀ ਆ ਬੀਡ ਹੈਗੀ ਆ ਉਸ ਨੂੰ ਇਹ ਦਿੱਕਤ ਆਉਂਦੀ ਆ ਤੇ ਇਹ ਹਾਲੇ ਕੱਲ ਹੀ ਮੈਂ ਆਰਟੀਕਲ ਇੱਕ ਫੋਰਵਰਡ ਕੀਤਾ ਸੀ ਕੁਈਨਜ਼ਲੈਂਡ ਤੋਂ ਜਿੱਥੇ ਕਿ ਉਹਨਾਂ ਦੀ ਆਪਣੀ ਪੁਲਿਸ ਫੋਰਸ ਵਿੱਚ ਵੀ ਜਿਹਨਾਂ ਨੂੰ ਜਾਂ ਕੋਈ ਜਿਹੜੇ ਪੈਰਾਮੈਡਿਕ ਸੀ ਜਿਹਨਾਂ ਦੇ ਦਾੜੀਆਂ ਰੱਖੀਆਂ ਸੀ ਉਹਨਾਂ ਨੂੰ ਰੈਕਮੈਂਡ ਕੀਤਾ ਕਿ ਉਹ ਆਪਣੀ ਦਾੜੀਆਂ ਸ਼ੇਵ ਕਰਨ ਜਿਹੜੇ ਕੋਈ ਕਲਚਰਲ ਜਾਂ ਸ਼ੌਕ ਲਈ ਦਾੜੀ ਰੱਖਦੇ ਆ ਠੀਕ ਹੈ ਉਹ ਸ਼ੇਵ ਕਰ ਲੈਂਦੇ ਆ ਪਰ ਜਿਹਨਾਂ ਨੇ ਆਪਣੇ ਕਲਚਰ ਬਲੀਫ ਲਈ ਜਾਂ ਰਿਲੀਜੀਅਸ ਬਲੀਫ ਲਈ ਦਾੜੀ ਰੱਖੀ ਹੁੰਦੀ ਹੈ ਉਹ ਸ਼ੇਵ ਨਹੀਂ ਕਰ ਸਕਦੇ ਜਾਂ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਆ ਔਰ ਰਿਲੀਜੀਅਸ ਰੀਜ਼ਨ ਲਈ ਸਿੱਖ ਵੀ ਦਾੜੀ ਰੱਖਦੇ ਆ ਮੁਸਲਮਾਨ ਵੀ ਦਾੜੀ ਰੱਖਦੇ ਆ ਜੂਇਸ਼ ਬਲੀਫ ਦੇ ਵੀ ਦਾੜੀ ਰੱਖਦੇ ਇਸ ਕਰਕੇ ਉਹਨਾਂ ਨੂੰ ਹਰੇਕ ਨੂੰ ਇਸ ਚੀਜ਼ ਦਿੱਕਤ ਆਉਂਦੀ ਆ
ਤੇ ਕਹਿੰਦੇ ਜੀ ਤੁਸੀਂ ਹੁਣ ਇਸ ਨੂੰ ਪੋਲੀਟੀਕਲ ਲੈਵਲ ਤੇ ਯਾਨੀ ਕਿ ਸਿਆਸੀ ਪੱਧਰ ਤੇ ਲੈ ਕੇ ਗਏ ਹੋ ਵਿਸ਼ੇ ਨੂੰ ਤੇ ਕਿਹਦੇ ਨਾਲ ਤੁਹਾਡੀ ਗੱਲ ਹੋਈ ਸੀ ਕੀ ਉਹ ਤੁਹਾਨੂੰ ਜਵਾਬ ਆਇਆ
ਅਸੀਂ ਇਹ ਚਿੱਠੀਆਂ ਸਬਮਿਸ਼ਨ ਅਸੀਂ 6 ਪੇਜ ਦੀ ਸਬਮਿਸ਼ਨ ਪ੍ਰਿਪੇਅਰ ਕੀਤੀ ਸੀ ਤੇ ਅਸੀਂ 16 ਡਾਕਟਰਾਂ ਨੂੰ ਇੰਟਰਵਿਊ ਕੀਤਾ ਸੀ ਜਿਹਨਾਂ ਨੇ ਇਹ ਤਕਲੀਫ ਮਿਲੀ ਸੀ ਕਦੇ ਕੋਈ ਕੋਈ ਡਾਕਟਰ ਉਹਨਾਂ ਨੇ ਫੈਸਲਾ ਕਰ ਲਿਆ ਸੀ ਹਸਪਤਾਲਾਂ ਦਾ ਕੋਈ ਕੋਈ ਡਾਕਟਰ ਉਹਨਾਂ ਦੇ ਕੋਲ ਕਹਿੰਦੇ ਸੀ ਕਿ ਤੁਸੀਂ ਕੰਮ ਨਹੀਂ ਕਰ ਸਕਦੇ ਤੁਸੀਂ ਹੋਰ ਡਿਊਟੀ ਤੇ ਚਲੇ ਜਾਓ ਤੇ ਇਸ ਤਰ੍ਹਾਂ ਹੀ ਇਨਫੋਰਮੇਸ਼ਨ ਲੈ ਕੇ ਤੇ ਅਸੀਂ ਫਿਰ 6 ਪੇਜ ਦੀ ਸਬਮਿਸ਼ਨ ਪ੍ਰਿਪੇਅਰ ਕੀਤੀ ਸੀ ਤੇ ਉਹ ਸਬਮਿਸ਼ਨ ਫਿਰ ਅਸੀਂ ਮਿਨਿਸਟਰ ਹੈਲਥ ਨਿਊ ਸਾਊਥ ਵੇਲਸ ਨੂੰ ਭੇਜੀ ਸੀ ਤੇ ਸੈਕਟਰੀ ਆਫ ਹੈਲਥ ਡਿਪਾਰਟਮੈਂਟ ਤੇ ਇੱਥੇ ਉਸ ਸਿਡਨੀ ਵਿੱਚ ਅਸੀਂ ਜਿਹੜੇ ਗ੍ਰੇਟਰ ਸਿਡਨੀ ਵਿੱਚ ਸਾਰੇ ਹੋਸਪਿਟਲ ਇਸ ਡਿਵਾਈਡ ਇਨ ਟੂ ਹੈਲਥ ਲੋਕਲ ਹੈਲਥ ਡਿਸਟ੍ਰਿਕਟਸ ਤੇ ਉਹਨਾਂ ਨੇ ਸਾਰੇ ਚੇਅਰਮੈਨ ਨੂੰ ਭੇਜੀ ਸੀ ਚਿੱਠੀਆਂ ਫਿਰ ਫੈਡਰਲ ਮਿਨਿਸਟਰ ਨੂੰ ਵੀ ਉੱਥੇ ਭੇਜੀ ਸੀ ਤੇ ਓਪੋਜੀਸ਼ਨ ਮੈਂਬਰ ਵੀ ਉਹਨਾਂ ਨੂੰ ਭੇਜੇ ਸੀ ਚਿੱਠੀਆਂ ਕਿ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਇਸ ਇਜ਼ ਅ ਚੈਲੇਂਜ ਸਿੱਖ ਡਾਕਟਰ ਵੇਰੀਅਸ ਡਾਕਟਰਸ ਆਰ ਫੇਸਿੰਗ ਐਂਡ ਵੀ ਵੁੱਡ ਲਾਈਕ ਟੂ ਬ੍ਰਿੰਗ ਦਿਸ ਟੂ ਯੋਰ ਅਟੈਂਸ਼ਨ ਐਂਡ ਲਾਈਕ ਟੂ ਹੈਵ ਅ ਮੀਟਿੰਗ ਵਿਦ ਯੂ ਹਾਂਜੀ ਹਾਂਜੀ ਅਸੀਂ ਰਿਸਪੋਂਸ ਮਿਲੀ ਸੀ ਲੋਕਲ ਹੈਲਥ ਡਿਸਟ੍ਰਿਕਟ ਤੋਂ ਤੇ ਉਹਨਾਂ ਨੂੰ ਚਾਹੁੰਦੇ ਅਸੀਂ ਉਹਨਾਂ ਆਕੇ ਮੀਟਿੰਗ ਕਰੋਂਗੇ ਨਾ ਸਮਝਾਉਣ ਵਾਸਤੇ ਕੀ ਕੀ ਤਕਲੀਫ ਐਂਡ ਹਾਊ ਵੀ ਕੈਨ ਰਿਜ਼ੋਲਵ ਦਿਸ ਇਸ਼ੂ ਹਾਂਜੀ
ਡਾਕਟਰ ਸੂਨਰ ਇਹਦਾ ਹੱਲ ਇੱਕ ਜਿਹੜਾ ਤੁਸੀਂ ਇਸ ਸਬਮਿਸ਼ਨ ਦੇ ਵਿੱਚ ਜਿਹੜਾ ਮੰਗ ਪੱਤਰ ਰੱਖਿਆ ਤੁਸੀਂ ਫੈਡਰਲ ਸਿਹਤ ਮੰਤਰੀ ਗ੍ਰੈਗ ਹੰਟ ਦੇ ਅੱਗੇ, ਇਹਦੇ ਵਿੱਚ ਤੁਸੀਂ ਪੈਪਰ ਦਾ ਜ਼ਿਕਰ ਕੀਤਾ। ਸਾਡੇ ਸਰੋਤਿਆਂ ਨੂੰ ਥੋੜਾ ਸਮਝਾਓਗੇ ਪੈਪਰ ਦੇ ਬਾਰੇ?
ਪੇਪਰ ਇੱਕ ਫੁੱਲ ਬਾਡੀ ਸੂਟ ਹੁੰਦਾ, ਜਿਹੜੇ ਫੁੱਲੀ ਇਨਕਲੋਜ਼ਡ ਹੈਲਮਟ ਹੁੰਦੀ ਹੈ, ਉਹਨੂੰ ਕਹਿੰਦੇ ਪੋਜ਼ਿਟਿਵ ਏ ਵੇ ਪ੍ਰੈਸ਼ਰ ਰੈਸਪੀਰੇਸ਼ਨ ਸਿਸਟਮ, ਜਿਹੜਾ ਕਿ ਕਮਰਸ਼ੀਅਲ ਇੰਡਸਟਰੀ ਵਿੱਚ ਵਰਤਿਆ ਜਾਂਦਾ, ਜਿਵੇਂ ਕਿ ਵੈਲਡਿੰਗ ਵਿੱਚ, ਤਾਂ ਕਿ ਉਹਨਾਂ ਨੂੰ ਜਿਹੜੇ ਵਰਤਣ ਵਾਲਾ ਉਹਨੂੰ ਫਿਊਮਸ ਉਹਨੂੰ ਬ੍ਰੀਜ਼ਿੰਗ ਨਾ ਕਰੇ, ਜਾਂ ਫਾਈਨ ਪੇਂਟਿੰਗ ਵਿੱਚ ਵਰਤਿਆ ਜਾਂਦਾ, ਉਹ ਸੂਟ ਰੈਕਮੈਂਡ ਕੀਤਾ ਸੀ, ਜਿਨ੍ਹਾਂ ਜਿਨ੍ਹਾਂ ਵਾਸਤੇ ਦੂਜੇ N95 ਮਾਸਕ ਸੂਟੇਬਲ ਨਹੀਂ ਹੈਗੀਆਂ। ਲੇਕਿਨ ਕਿਉਂਕਿ ਉਹ ਕਮਰਸ਼ੀਅਲ ਇੰਡਸਟਰੀ ਵਿੱਚ ਵਰਤਿਆ ਜਾਂਦਾ, ਔਰ ਫਿਰ ਮੈਡੀਕਲ ਦੀ ਵੀ ਡਿਮਾਂਡ ਸ਼ੁਰੂ ਹੋ ਗਈ, ਇਸ ਕਰਕੇ ਉਹਦੀ ਸ਼ੋਰਟੇਜ ਵੀ ਸੀ, ਔਰ ਨੋਰਮਲ ਮਾਸਕ ਨਾਲੋਂ ਉਹ ਕਾਫੀ ਐਕਸਪੈਂਸਿਵ ਵੀ ਹੈਗਾ, ਇਸ ਕਰਕੇ ਹੋਸਪਿਟਲਸ ਨੂੰ ਉਹ ਸੋਰਸ ਕਰਨਾ ਮਹਿੰਗਾ ਵੀ ਪੈ ਰਿਹਾ ਸੀ, ਔਰ ਵੈਸੇ ਵੀ ਸ਼ੋਰਟੇਜ ਕਰਕੇ ਔਖਾ ਵੀ ਹੋ ਰਿਹਾ ਸੀ। ਕਈ ਡਾਕਟਰਾਂ ਨੇ ਉਹ ਆਪਣੇ ਆਪ ਆਪਣੇ ਖਰਚੇ ਤੇ ਵੀ ਉਹ ਖਰੀਦੇ ਹੈਗੇ, ਖਾਸ ਕਰਕੇ ਜਿਹੜੇ ਅਨੀਸਟ ਸੀਗੇ ਉਹਨੇ ਆਪਣੇ ਸੂਟ ਆਪ ਖਰੀਦੇ ਸੀਗੇ, ਪਰ ਸਾਡੀ ਮੰਗ ਇਹੀ ਸੀ ਕਿ ਹੋਸਪਿਟਲ ਉਹ ਪ੍ਰੋਵਾਈਡ ਕਰੇ।
ਅੱਛਾ, ਤੇ ਹਸਪਤਾਲਾਂ ਵੱਲੋਂ ਕੀ ਇਸ ਦਾ ਜਵਾਬ ਆਇਆ?
ਜਵਾਬ ਇਹ ਵੇਰੀਏਬਲ ਸੀ, ਕਿਉਂਕਿ ਇਹ ਕੋਈ ਇਹ ਸਟੇਟ ਗੌਰਮੈਂਟ ਜਾਂ ਹੈਲਥ ਲੈਵਲ ਤੇ ਇਸ਼ੂ, ਤਾਂ ਹੀ ਦੁਬਾਰਾ ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਪਹਿਲਾਂ ਹੋਸਪਿਟਲ ਬਾਏ ਹੋਸਪਿਟਲ ਸੀ ਔਰ ਇਹ ਵੇਰੀਏਬਲ ਸੀ। ਕਈ ਹੋਸਪਿਟਲ ਉਹਨਾਂ ਨੇ ਆਪਣੇ ਸੂਟ ਇਹ ਲੈ ਕੇ ਖਰੀਦੇ ਵੀ ਹੈਗੇ ਆ, ਕਈਆਂ ਨੇ ਜਵਾਬ ਦੇ ਦਿੱਤਾ ਸੀ ਕਿ ਅਸੀਂ ਇਹਨਾਂ ਨੂੰ ਨਹੀਂ ਖਰੀਦ ਸਕਦੇ ਕਿਉਂਕਿ ਅਵੇਲੇਬਲ ਨਹੀਂ ਹੈਗੇ, ਇਸ ਕਰਕੇ ਕੋਈ ਯੂਨੀਫਾਰਮ ਜਵਾਬ ਨਹੀਂ ਸੀਗਾ, ਵੇਰੀਏਬਲ ਸੀ।
ਸਾਡੇ ਡਾਕਟਰ ਵੀ ਉਹਨਾਂ ਨੇ ਆਪਣੇ ਆਪ ਜਾ ਕੇ ਪੈਸੇ ਖਰਚ ਕੇ 5-6 ਹਜ਼ਾਰ ਲਾ ਕੇ ਤੇ ਫਿਰ ਆਪਣੇ ਆਪ ਸੂਟ ਲਏ ਸੀ, ਕਿਉਂਕਿ ਉਹ ਕਿਸੇ ਕੰਮ ਕਰ ਸਕਦੇ ਸੀਗੇ ਨਾ।
ਇਹ ਕਿੰਨੇ ਦਾ ਆਉਂਦਾ ਜੀ ਪੈਪਰ ਦਾ ਸੂਟ? ਇੱਕ
ਆਪਣੇ ਆਪ ਨੂੰ ਰੋਸਟਰ ਤੋਂ ਐਕਸਕਲੂਡ ਕਰ ਲਓ, ਤੁਹਾਨੂੰ ਅਸੀਂ ਨਹੀਂ ਰੋਸਟਰ ਕਰਾਂਗੇ, ਤੇ ਇਹਦੇ ਵੀ ਕਈ ਇੰਪਲੀਕੇਸ਼ਨ ਹੈਗੇ। ਇੱਕ ਤਾਂ ਤੁਹਾਡਾ ਉਸ ਵੇਲੇ ਕੋਈ ਹੋਰ ਕੋਈ ਵਰਕ ਨਹੀਂ ਸੀ, ਤੁਹਾਡੀ ਇਨਕਮ ਦਾ ਸੋਰਸ ਸਿਰਫ ਉਹ ਹੀ ਐਮਰਜੈਂਸੀ ਹੀ ਸੀ, ਤੇ ਤੁਹਾਡੀ ਇਨਕਮ ਬਿਲਕੁਲ ਹੀ ਰੁਕ ਜਾਣੀ ਸੀ। ਦੂਸਰਾ ਇਹ ਵੀ ਹੋ ਜਾਂਦਾ, ਤੁਹਾਡੇ ਜਿਹੜੇ ਤੁਸੀਂ ਆਪਣੇ ਕੋਲੀਗਸ ਦੇ ਨਾਲ ਕੰਮ ਕਰ ਰਹੇ ਆ, ਜੇ ਅਗਰ ਤੁਸੀਂ ਆਪਣੇ ਆਪ ਨੂੰ ਰੋਸਟਰ ਤੋਂ ਐਕਸਕਲੂਡ ਕਰ ਰਹੇ ਆ, ਤੁਹਾਡੀ ਜਿਹੜੀ ਟੀਮ ਮੋਬਾਈਲ ਹੁੰਦੀ ਹੈ, ਤੁਹਾਡੀ ਕੋਲੀਜੀਏਟ ਹੁੰਦੀ ਆ, ਉਹ ਉਹਦੇ ਵਿੱਚ ਵੀ ਫਰਕ ਪੈਂਦਾ, ਕਿਉਂਕਿ ਉਹ ਸੋਚਦੇ ਤੁਸੀਂ ਆਪਣੇ ਆਪ ਨੂੰ ਕਿਉਂ ਐਕਸਕਲੂਡ ਕੀਤਾ ਔਰ ਉਹ ਆਪਣੇ ਆਪ ਨੂੰ ਐਕਸਪੋਜ਼ ਕਰ ਰਹੇ ਆ। ਇਸ ਕਰਕੇ ਸਾਡੀ ਸਾਰਿਆਂ ਦੀ ਇੱਛਾ ਇਹ ਸੀ ਕਿ ਅਸੀਂ ਵੀ ਕੰਮ ਕਰਦੇ ਰਹੀਏ ਪਰ ਸੇਫਲੀ ਕੰਮ ਕਰੀਏ।
ਤੇ ਕੋਈ ਐਸੇ ਹੈ ਨੇ ਹੈਲਥ ਕੇਅਰ ਵਰਕਰਸ ਜਿਨ੍ਹਾਂ ਨੂੰ ਆਪਣੇ ਆਪ ਨੂੰ ਰੋਸਟਰ ਤੋਂ ਹਟਾਉਣਾ ਪਿਆ, ਲਿਹਾਜ਼ਾ ਉਹਨਾਂ ਦੀ ਕਮਾਈ ਦੇ ਉੱਤੇ, ਆਮਦਨੀ ਦੇ ਉੱਤੇ ਜਿਸ ਤਰ੍ਹਾਂ ਤੁਸੀਂ ਕਿਹਾ ਅਸਰ ਪਿਆ ਹੋਵੇ?
ਹਾਂਜੀ, ਅਸੀਂ ਸਾਨੂੰ ਪਤਾ ਲੱਗ ਗਿਆ ਦੋ ਡਾਕਟਰ ਜਿਨ੍ਹਾਂ ਨੇ ਕੰਮ ਨਹੀਂ ਮਿਲਿਆ ਕਿਉਂਕਿ ਉਹਨਾਂ ਨੇ ਕੋਈ ਸੂਟ ਹੈ ਨਹੀਂ ਸੀਗੇ, ਇਹ ਸਪਲਾਈ ਹੋਸਪਿਟਲ ਤੋਂ ਸਪਲਾਈ ਨਹੀਂ ਕਰ ਸਕਦੇ ਸੀਗੇ, ਵੀ ਉਹਨਾਂ ਨੇ ਆਪਣੇ ਆਪ ਵੀ ਨਹੀਂ ਲੈ ਸਕਦੇ ਕਿਉਂਕਿ ਸਟੋਕ ਮੁੱਕ ਗਿਆ ਸੀ ਨਾ। ਸੋ ਉਹਨਾਂ ਨੇ ਫਿਰ ਕੰਮ ਨਹੀਂ, ਦੋ ਤਿੰਨ ਹਫ਼ਤੇ ਵਾਸਤੇ ਆਲਮੋਸਟ ਮੰਥ ਕੰਮ ਨਹੀਂ ਕੀਤਾ ਕਿਉਂਕਿ ਸੂਟ ਤੋਂ ਬਿਨਾਂ ਕੰਮ ਨਹੀਂ ਕਰ ਸਕਦੇ ਨਾ। ਦੋ ਡਾਕਟਰ ਨੇ ਉਹਨੂੰ ਸਾਨੂੰ ਅਪਰੋਚ ਕੀਤਾ ਸੀਗੇ, ਡਾਕਟਰ ਅੰਮ੍ਰਿਤਪਾਲ ਸਲੂਜਾ ਤੇ ਡਾਕਟਰ ਗੁਰਦਿਆਲ ਸਿੰਘ, ਬਹੁਤ ਐਨਐਸਐਸ ਸੀਗੇ, ਵਨ ਵਕੀਲ ਪ੍ਰਾਈਵੇਟ ਹੋਸਪਿਟਲ ਤੇ ਇੱਕ ਪਬਲਿਕ ਹੋਸਪਿਟਲ ਚ, ਤੇ ਉਹਨਾਂ ਨੇ ਪਤਾ ਲੱਗ ਗਿਆ ਸੀ ਜਦੋਂ ਇਨ ਦਾ ਪ੍ਰੋਸੈਸ ਆਫ ਕੋਵਿਡ ਦੇ ਹੈਡ ਸਮ ਪ੍ਰੋਬਲਮਸ ਇਨ ਐਕਚੁਲੀ ਸਿਕਿਉਰਿੰਗ ਦ ਰਾਈਟ ਇਕਵਿਪਮੈਂਟ ਟੂ ਪ੍ਰੋਟੈਕਟ ਦੈਮਸੈਲਵਸ, ਐਂਡ ਉਹਦੇ ਨਾਲ ਉਹਨਾਂ ਨੇ ਇੱਕ ਵਟਸਐਪ ਗਰੁੱਪ ਅਸਟੈਬਲਿਸ਼ ਕੀਤਾ ਸੀਗੇ ਵਿਦ ਅਰਬਨ ਐਮਪੀਏ ਡਾਕਟਰਸ ਇਨ ਆਸਟ੍ਰੇਲੀਆ। I think at present there are but almost 40 doctors that are on the WhatsApp group. They only fair talbar kiti si ki isme sanu fair approach kite se how we can actually take this matter up to government, to the hospital administrators, to get them to actually help our sick doctors to be able to undertake operation during the COVID period. So that was a process that generated this whole exercise.
ਦੋਸਤੋ, ਇਸ ਸਿਲਸਿਲੇ 'ਚ ਅਸੀਂ ਹੁਣ ਰੁੱਖ ਕਰਦੇ ਹਾਂ ਸਿਡਨੀ ਦੇ ਐਨੀਸਥੈਟਿਸਟ ਡਾਕਟਰ ਗੁਰਦਿਆਲ ਸਿੰਘ ਦਾ। ਜੋ ਕਿ ਇਸ ਮੰਗ ਪੱਤਰ ਨੂੰ ਸ਼ੁਰੂਆਤ ਕਰਨ ਵਾਲਿਆਂ ਦੇ ਵਿੱਚੋਂ ਇੱਕ ਸਨ। ਇਹ ਮੋਢੀ ਨੇ ਇਸ ਮੁਹਿੰਮ ਦੇ ਜਿਹੜੀ ਵਟਸਐਪ ਦੇ ਇਸ ਗਰੁੱਪ ਦੇ ਰਾਹੀਂ ਸ਼ੁਰੂ ਕੀਤੀ ਗਈ। ਸੋ ਡਾਕਟਰ ਗੁਰਦਿਆਲ ਸਿੰਘ, ਤੁਹਾਡਾ SBS ਪੰਜਾਬੀ 'ਚ ਅਸੀਂ ਸਵਾਗਤ ਕਰਦੇ ਹਾਂ।
ਸਤਿ ਸ਼੍ਰੀ ਅਕਾਲ ਜੀ। ਨਾ ਜਿਹੜਾ ਹੈਗਾ ਪੈਪਰ, ਪੈਪਰ ਦਾ ਮਤਲਬ ਹੈਗਾ ਪੋਜ਼ਿਟਿਵ ਏਅਰਵੇ ਪ੍ਰੈਸ਼ਰ ਰੈਸਪੀਰੇਟਰ। ਉਹਦੇ ਨਾਲ ਜਿਹੜੀ ਹਵਾ ਆਪਾਂ ਸਾਂਸ ਲੈਂਦੇ ਹਾਂ ਉਹ ਪੋਜ਼ਿਟਿਵ ਪ੍ਰੈਸ਼ਰ ਨਾਲ ਬਾਹਰ ਮੂੰਹ ਤੋਂ ਅਤੇ ਕੰਨ ਤੋਂ ਨਿਕਾਲਦੀ ਆ। ਉਹਦੇ ਨਾਲ ਫਿਰ ਬਚਾਅ ਰਹਿੰਦਾ, ਇਨਫੈਕਸ਼ਨ ਤੋਂ ਤਕਰੀਬਨ 100% ਬਚਾਅ ਹੈਗਾ। ਪਵੇਰਾ ਜਿਹੜਾ ਹੈਗਾ N95 ਅਤੇ P2 ਮਾਸਕ, ਅਗਰ ਆਪਣੇ ਸਾਰੇ ਕੇਸ ਪੂਰੇ ਹੈਗੇ ਆ ਉਹਦੇ ਨਾਲ ਗਰੰਟੀ ਹੈ ਨਹੀਂ ਵੀ 100% ਬਚਾਅ ਹੋ ਸਕਦਾ ਕੋਵਿਡ ਤੋਂ। ਅਤੇ ਜਿੰਨੇ ਵੀ ਆਪਣੇ ਡਾਕਟਰ ਹੈਗੇ ਆ, ਖਾਸ ਕਰਕੇ ਐਨੈਸਥੈਟਿਸ ਜਾਂ ਸਰਜਨ ਜਿਹੜੇ ENT ਸਰਜਨ ਹੈਗੇ ਆ, ਡੈਂਟਲ ਸਰਜਨ ਹੈਗੇ ਆ, ਜਿਹੜੇ ਕੰਮ ਕਰਦੇ ਆ ਕਲੋਜ਼ ਟੂ ਮਤਲਬ ਮੂੰਹ ਦੇ ਕੋਲ, ਨਕਸ ਦੇ ਕੋਲ, ਉਹਨਾਂ ਨੂੰ ਜ਼ਿਆਦਾ ਖਤਰਾ ਹੈਗਾ ਇਨਫੈਕਸ਼ਨ ਦਾ, ਅਤੇ ਉਹਨਾਂ ਨੂੰ ਬਚਾਅ ਲਈ ਪੈਪਰ ਦੀ ਜ਼ਰੂਰਤ ਹੈਗੀ ਆ।
ਡਾਕਟਰ ਗੁਰਦਿਆਲ ਸਿੰਘ, ਅਸੀਂ ਇਹ ਵੀ ਸਮਝਣਾ ਚਾਹਾਂਗੇ ਕਿ ਤੁਸੀਂ ਆਪ ਇੱਕ ਐਨੀਸਥੈਟਿਸਟ ਹੋ ਅਤੇ ਤੁਹਾਨੂੰ ਆਪਣੇ ਵਰਗੇ ਹੋਰ ਡਾਕਟਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸ ਕਿਸਮ ਦਾ ਖਤਰਾ ਹੈਗਾ? ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਕਿ ਜਿਹੜੇ ਮੂੰਹ ਦੇ ਕੋਲ, ਨੱਕ ਦੇ ਕੋਲ ਆਣ ਕੇ ਕੰਮ ਕਰਦੇ ਨੇ, ਅਤੇ ਜਦੋਂ ਤੁਸੀਂ ਐਨਸਥੀਜ਼ੀਆ ਮਰੀਜ਼ ਨੂੰ ਦੇ ਰਹੇ ਹੁੰਦੇ ਹੋ, ਅਤੇ ਤੁਸੀਂ ਉਸਦੇ ਕਿੰਨੇ ਕੁ ਨਜ਼ਦੀਕ ਤੁਹਾਨੂੰ ਜਾਣਾ ਪੈਂਦਾ ਅਤੇ ਇਨਫੈਕਸ਼ਨ ਹੋਣ ਦਾ ਉਸ ਕਰਕੇ ਖਤਰਾ ਹੋ ਸਕਦਾ?
ਹਾਂਜੀ, ਸ਼ੁਰੂਆਤ ਜਦੋਂ ਐਨਸਥੈਟਿਕ ਦਿੰਦੇ ਹਾਂ, ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਆਕਸੀਜਨ ਦੇਣਾ। ਹਾਂਜੀ, ਅਤੇ ਜੇ ਅਸੀਂ ਆਕਸੀਜਨ ਦਿੰਦੇ ਹਾਂ, ਆਕਸੀਜਨ ਦੇ ਨਾਲ ਅਸੀਂ ਜੋ ਮਰੀਜ਼ ਸੁੱਤਾ ਹੁੰਦਾ ਹੈ ਜੀ, ਉਹਨਾਂ ਨੂੰ ਉਹਦਾ ਜਿਹੜਾ ਸਾਹਸ ਆ ਉਹ ਆਕਸੀਜਨ ਅਤੇ ਉਹਨਾਂ ਦਾ ਸਾਹਸ ਉਹ ਜਿਹੜਾ ਡਾਕਟਰ ਇਨੀਸ਼ੀਏਟਿਵ ਹੁੰਦਾ ਉਹਨਾਂ ਦੇ ਕੰਟਰੋਲ 'ਚ ਹੁੰਦਾ। ਅਤੇ ਜਦੋਂ ਅਸੀਂ ਸਾਹਸ ਦਿੰਦੇ ਹਾਂ ਉਹਦੇ ਨਾਲ ਪੋਜ਼ਿਟਿਵ ਪ੍ਰੈਸ਼ਰ ਹੁੰਦਾ ਬੈਗ ਨਾਲ, ਉਹ ਸਰਕਿਟ ਜਾਂ ਐਨਸਥੈਟਿਕ ਸਰਕਿਟ ਹੁੰਦਾ, ਉਹ ਜਦੋਂ ਪ੍ਰੈਸ਼ਰ ਅਪਲਾਈ ਕਰਦੇ ਹਾਂ ਮੂੰਹ ਨੂੰ, ਉਹਦੇ ਨਾਲ ਤਕਰੀਬਨ 30% ਗੈਸ ਬਾਹਰ ਫੈਲ ਜਾਂਦਾ। ਅਤੇ ਅਗਰ ਜੇ ਉਹ ਮੂੰਹ 'ਚ ਵਾਇਰਸ ਹੁੰਦਾ ਜਾਂ ਨੱਕ 'ਚ ਵਾਇਰਸ ਹੈ ਜਾਂ ਲੰਗ 'ਚ ਵਾਇਰਸ ਹੈ, ਉਹਦਾ ਜਿਹੜਾ ਫੈਲਣ ਦਾ ਖਤਰਾ ਜ਼ਿਆਦਾ। ਇਹਦਾ ਮਤਲਬ ਸਾਰਾ ਜਿਹੜਾ ਕਮਰਾ ਹੈਗਾ ਓਪਰੇਟਿੰਗ ਥੀਏਟਰ ਦਾ, ਉਹ ਪੂਰਾ ਰਿਸਕ ਹੈਗਾ ਇਨਫੈਕਸ਼ਨ ਦਾ। ਉਹਦੇ ਨਾਲ ਜਿਹੜਾ ਹੈਗਾ ਡਾਕਟਰ, ਨਰਸਾਂ ਜਿਹੜੀਆਂ ਹੁੰਦੀਆਂ ਜਾਂ ਸਰਜਨ ਹੁੰਦਾ, ਉਹਨਾਂ ਨੂੰ ਵੀ ਖਤਰਾ ਹੈਗਾ ਇਨਫੈਕਸ਼ਨ ਦਾ। ਇਹਨਾਂ ਬਚਾਅ ਲਈ ਪੈਪਰ ਦੀ ਜ਼ਰੂਰਤ ਹੈਗੀ ਆ, ਅਤੇ ਨਾਲ ਜਿਹੜਾ ਹੈਗਾ ਸਾਰਾ ਓਪਰੇਟਿੰਗ ਥੀਏਟਰ ਕਮਰਾ, ਉਹ ਸਪੈਸ਼ਲ ਕਮਰਾ ਬਣਿਆ ਹੁੰਦਾ, ਉਹਦਾ ਨਾਂ ਹੈਗਾ ਨੈਗੇਟਿਵ ਪ੍ਰੈਸ਼ਰ ਓਪਰੇਟਿੰਗ ਥੀਏਟਰ। ਨੈਗੇਟਿਵ ਪ੍ਰੈਸ਼ਰ ਦਾ ਮਤਲਬ ਇਹ ਆ ਵੀ ਜਿੰਨੀ ਵੀ ਵਿੱਚ ਜਿਹੜੀ ਸਰਕੂਲੇਸ਼ਨ ਹੁੰਦੀ ਹੈ ਏਅਰ ਦੀ, ਉਹਨੂੰ ਪੂਰਾ ਵੈਕਿਊਮ ਸੱਕ ਹੋ ਜਾਂਦਾ। ਉਹਦੇ ਨਾਲ ਜਿਹੜੇ ਕੋਈ ਵਾਇਰਸ ਹੁੰਦਾ ਉਹ ਵਿੱਚ ਓਪਰੇਟਿੰਗ ਥੀਏਟਰ 'ਚ ਫਲੋਟ ਨਹੀਂ ਹੁੰਦਾ ਗਾ, ਉਹ ਦੂਜਿਆਂ ਜਿਹੜੇ ਸਟਾਫ ਹੁੰਦੇ ਉਹਨਾਂ ਨੂੰ ਖਤਰਾ ਨਹੀਂ ਹੁੰਦਾ। ਅਤੇ ਪਰ ਇਹ ਜਿਹੜਾ ਓਪਰੇਟਿੰਗ ਥੀਏਟਰ, ਨੈਗੇਟਿਵ ਪ੍ਰੈਸ਼ਰ ਓਪਰੇਟਿੰਗ ਥੀਏਟਰ ਹੈ ਜੀ, ਇਹਨੂੰ ਬਣਾਉਣ ਲਈ ਸਪੈਸ਼ਲ ਬਾਇਓ ਇੰਜੀਨੀਅਰ ਚਾਹੀਦੇ ਆ। ਕੋਵਿਡ ਦੇ ਕਾਰਨ ਕਰਕੇ ਤਕਰੀਬਨ ਜਿੰਨੀਆਂ ਵੀ ਇੰਟੈਂਸਿਵ ਕੇਅਰ ਯੂਨਿਟਸ ਹੈਗੀਆਂ ਅਤੇ ਓਪਰੇਟਿੰਗ ਥੀਏਟਰਸ ਹੈਗੀਆਂ, 50% ਉਹਨਾਂ ਦੀ ਕਪੈਸਿਟੀ ਹੈਗੀ ਆ ਬਈ ਉਹ ਨੈਗੇਟਿਵ ਪ੍ਰੈਸ਼ਰ ਥੀਏਟਰ ਬਣ ਜਾਣ।
ਅਤੇ ਡਾਕਟਰ ਸਾਹਿਬ, ਇਹ ਵੀ ਸਾਨੂੰ ਜਾਂਦੇ ਜਾਂਦੇ ਦੱਸੋ ਕਿ ਇਹ ਜਿਹੜੀ ਪੈਪਰ ਕਿੱਟ ਹੈਗੀ ਹੈ, ਸੂਟ ਹੈ ਜਿਹੜਾ ਲੈਣਾ ਪੈਂਦਾ, ਇਹਦੀ ਕੀਮਤ ਕਾਫੀ ਜ਼ਿਆਦਾ ਹੈਗੀ ਹੈ, ਅਤੇ ਸਾਨੂੰ ਇਹ ਵੀ ਸੁਣਨ 'ਚ ਆਇਆ ਕਿ ਸਾਰੇ ਹਸਪਤਾਲ ਇਹ ਕਿੱਟਸ ਜਿਹੜੀਆਂ ਨੇ ਸਾਰਿਆਂ ਨੂੰ ਮੁਹੱਈਆ ਨਹੀਂ ਕਰਵਾ ਸਕਦੇ ਇਹਦੀ ਕੀਮਤ ਕਰਕੇ, ਅਤੇ ਕੀ ਤੁਹਾਡੇ ਵਿੱਚੋਂ, ਤੁਹਾਡੇ ਗਰੁੱਪ ਦੇ ਵਿੱਚੋਂ ਹੋਰ ਵੀ ਡਾਕਟਰ ਐਸੇ ਹੈ ਨੇ ਜਿਨ੍ਹਾਂ ਨੇ ਆਪਣੇ ਖਰਚੇ ਤੋਂ ਇਹ ਕਿੱਟ ਖਰੀਦੀ ਹੋਵੇ ਆਪਣੀ ਸੁਰੱਖਿਆ ਵਾਸਤੇ?
ਹਾਂਜੀ ਬਿਲਕੁਲ, ਇਹਨਾਂ ਦਾ ਕਾਰਨ ਕਾਫੀ ਕਾਰਨ ਹੈਗੇ ਜੀ। ਇੱਕ ਹੈਗੀ ਇਹਨਾਂ ਦੀ ਕੀਮਤ ਕਾਫੀ ਹੈ, ਤਕਰੀਬਨ 2,500 ਜਾਂ 3,000 ਹੈਗਾ ਜੀ ਪੈਪਰ ਦਾ, ਸਿਰਫ ਉਹ ਜਿਹੜਾ ਹੈਲਮਟ ਆ ਜੀ ਅਤੇ ਜਿਹੜੀ ਕਿੱਟ ਆ, ਪਰ ਉਹਦੇ ਨਾਲ ਇਲਾਵਾ ਜਿਹੜਾ ਉਹ ਗਾਊਨ ਜਿਹੜਾ ਪਾਈ ਦਾ ਪ੍ਰੋਟੈਕਸ਼ਨ ਲਈ, ਉਹਦੀ ਇੱਕ ਕੀਮਤ ਹੈਗੀ ਤਕਰੀਬਨ 500 ਆਸਟ੍ਰੇਲੀਅਨ ਡਾਲਰ ਹੈ ਜੀ। ਸਾਰਾ ਕੁਛ ਪਾ ਪੂ ਕੇ ਤਕਰੀਬਨ 5,000-6,000 ਤੀਕਰ ਸਾਰਾ ਕੀ ਕੋਸਟ ਹੋ ਜਾਂਦਾ ਹੈ ਜੀ। ਪਰ ਸਾਨੂੰ ਮੇਨ ਪ੍ਰੋਬਲਮ ਦਾ ਮੇਨ ਇਸ਼ੂ ਹੈਗਾ ਇਹਦੀ ਜਿਹੜੀ ਪ੍ਰੋਡਕਸ਼ਨ ਆ ਬਹੁਤ ਲਿਮਿਟਿਡ ਆ, ਅਤੇ ਜਦੋਂ ਕੋਵਿਡ ਸ਼ੁਰੂ ਹੋਇਆ ਮਾਰਚ 'ਚ ਫੈਬਰੀ 'ਚ, ਅਮਰੀਕਾ ਚ ਇਹਦੀ ਜਿਹੜੀ ਕੰਪਨੀਆਂ ਹੈਗੀਆਂ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਚੈਨਲ ਹੋਈ ਸੀਗੀ ਸਿਰਫ ਅਮੈਰੀਕਨ ਵਾਸੀਆਂ ਲਈ ਅਤੇ ਅਮੈਰੀਕਨ ਮੈਡੀਕਲ ਸਟਾਫ ਲਈ, ਅਤੇ ਟਰੰਪ ਨੇ ਬੈਨ ਲਗਾਤਾ ਸੀਗਾ ਜਿਹੜੀ ਇਹ ਕੰਪਨੀਆਂ 3M ਵੀ ਪਹਿਲਾਂ ਲੋਕਲੀ ਇਹਨਾਂ ਨੂੰ ਸਪਲਾਈ ਕਰੋ ਅਤੇ ਉਦੋਂ ਬਾਅਦ ਇੰਟਰਨੈਸ਼ਨਲ ਸਪਲਾਈ ਕਰੋ, ਅਤੇ ਉਹਦੇ ਨਾਲ ਡਿਮਾਂਡ ਜ਼ਿਆਦਾ ਸੀ ਅਤੇ ਸਪਲਾਈ ਦੀ ਕਮੀ ਸੀਗੀ। ਅਤੇ ਇੱਥੇ ਮੇਰੇ ਆਪ ਦੇ ਐਕਸਪੀਰੀਅੰਸ ਨਾਲ ਸਾਨੂੰ ਤਕਰੀਬਨ 6 ਹਫ਼ਤੇ ਲੱਗ ਗਏ ਸੀਗੇ ਸਾਡੇ ਹਸਪਤਾਲ 'ਚ ਉਹ ਪਕਿਓ ਕਰਨ ਲਈ, ਹੈ ਜੀ। ਅਤੇ ਜਿਹਨਾਂ ਜਿਹੜੇ 2-3 ਡਾਕਟਰ ਇੱਥੇ ਹੈਗੇ ਆ ਸਿਡਨੀ 'ਚ ਉਹਨਾਂ ਨੇ ਆਪ ਖਰੀਦੀਆਂ, ਪਰ ਉਹ ਜਿਹੜੇ ਡਿਪਾਰਟਮੈਂਟ ਸੀਗੇ ਉਹ ਡਿਪਾਰਟਮੈਂਟ ਨੇ ਮਨਜ਼ੂਰ ਨਹੀਂ ਕੀਤੀ ਵੀ ਤੁਸੀਂ ਆਪਦਾ ਪੇਪਰ ਯੂਜ਼ ਕਰ ਸਕਦੇ ਹਾਂ। ਉਹਦਾ ਕਾਰਨ ਸੇਫਟੀ ਅਤੇ ਓਕੂਪੇਸ਼ਨਲ ਹੈਲਥ ਰਿਸਕ, ਹੈ ਜੀ। ਸੋ ਕਾਫ਼ੀ ਮਲਟੀ ਫੈਕਟੋਰੀਅਲ ਇਹਨਾਂ ਦਾ ਜਿਹੜਾ ਕਾਰਨ ਹੈਗਾ ਜੀ ਪਾਪੇ ਦਾ, ਇੱਕ ਸੀ ਕੋਸ, ਦੂਜਾ ਸਪਲਾਈ, ਅਤੇ ਤੀਜਾ ਜਿਹੜੇ ਹੋਸਪਿਟਲ ਪੋਲਿਸੀਆਂ ਸੀਗੀਆਂ ਉਹ ਉਹਨਾਂ ਨੇ ਪਾਬੰਦੀ ਲਾ ਤੀ ਵੀ ਆਪਦੇ ਪੇਪਰ ਨਹੀਂ ਯੂਜ਼ ਕਰ ਸਕਦੇ।
ਅਤੇ ਇਹ ਜਿਹੜਾ ਪੇਪਰ ਦਾ ਗਾਊਨ ਹੁੰਦਾ ਹੈ ਇਹ ਦੁਬਾਰਾ ਵਰਤਿਆ ਜਾ ਸਕਦਾ, ਯਾਨੀ ਰੀਯੂਜ਼ੇਬਲ ਹੁੰਦਾ?
ਹਾਂਜੀ, ਪੇਪਰ ਜਿਹੜਾ ਗਾਊਨ ਹੁੰਦਾ ਗਾ ਉਹ ਡਿਸਪੋਜ਼ਬਲ ਆ ਜੀ, ਪਰ ਜਿਹੜਾ ਪੇਪਰ ਦੀ ਮਸ਼ੀਨ ਆ ਉਹ ਦੁਬਾਰਾ ਯੂਜ਼ ਹੋ ਸਕਦੀ ਆ। ਜਿਹੜੀ ਉਹਨਾਂ ਦੀ ਬੈਟਰੀ ਦੀ ਕਪੈਸਿਟੀ ਆ ਤਕਰੀਬਨ 10-12 ਘੰਟੇ ਹੈਗੀ ਆ, ਪਰ ਜਿਹੜਾ ਉਹ ਹੈਲਮਟ ਆ ਇੱਕ ਵਾਰੀ ਇੱਕ ਪੇਸ਼ੈਂਟ ਲਈ ਯੂਜ਼ ਹੋ ਚੁੱਕਿਆ, ਉਹ ਦੁਬਾਰਾ ਨਹੀਂ ਯੂਜ਼ ਸਕਦੇ। ਉਹਦੇ ਲਈ ਹੋਸਪਿਟਲਾਂ ਵਿੱਚ ਹੁੰਦੀ ਆ CSSD, ਸੈਂਟਰਲ ਸਟੇਰਲ ਸਪਲਾਈ ਡਿਪਾਰਟਮੈਂਟ, ਹੈ ਜੀ। ਉਹ ਸਪੈਸ਼ਲੀ ਉਹਨਾਂ ਨੂੰ ਧੋਂਦੇ ਆ, ਕੈਮੀਕਲ ਯੂਜ਼ ਕਰਦੇ ਆ, ਡਰਾਈ ਕਰਦੇ ਆ, ਅਤੇ ਉਹ ਪ੍ਰੋਸੈਸ ਤਕਰੀਬਨ ਟਰਨ ਅਰਾਊਂਡ ਟਾਈਮ ਹੈ ਜੀ 4 ਘੰਟੇ ਦਾ।
ਅਤੇ ਗਾਊਨ ਵੀ ਜਿਹੜੇ ਡਿਸਪੋਜ਼ੇਬਲ ਨੇ ਉਹ ਵੀ ਫਿਰ ਸੀਮਤ ਗਿਣਤੀ ਦੇ ਵਿੱਚ ਹੀ ਤੁਹਾਡੇ ਕੋਲ ਇੱਕ ਕਿੱਟ ਦੇ ਵਿੱਚ ਹੋਣਗੇ ਨਾ?
ਹਾਂਜੀ, ਇੱਕ ਉਹ ਸਪਲਾਈ 500 ਦਾ ਹਿਸਾਬ ਲਾਇਆ, ਉਹਦੇ ਵਿੱਚ ਤਕਰੀਬਨ 3 ਜਾਂ 5 ਗਾਊਨ ਹੁੰਦੇ ਆ ਜੀ।
ਠੀਕ ਹੈ।
ਹਾਂਜੀ, ਅਤੇ ਉਹਦੇ ਨਾਲ ਇਹ ਸੁਭਾਅ ਪੈਦਾ ਹੁੰਦਾ ਆਪਾਂ ਪੇਪਰ ਦੀ, ਹੈਲਮਟ ਦੀ, ਹੁਣ ਆਪਾਂ ਜਿਹੜੀ ਮੇਨ ਕਿੱਟ ਦੀ ਆਪਾਂ ਡਿਮਾਂਡ ਅਤੇ ਸਪਲਾਈ ਦੀ ਆਪਾਂ ਹੁਣ ਆਪਾਂ ਇਸ਼ੂ ਰੇਸ ਕੀਤਾ ਜੀ। ਦੂਜਾ ਜਿਹੜਾ ਪੇਪਰ ਆ ਉਹਦਾ ਜਿਹੜਾ ਗਾਊਨ ਆ, ਮਾਸਕ ਆ, ਗਲਵ ਆ, ਉਹਦੀ ਵੀ ਸ਼ੋਰਟੇਜ ਹੈ ਜੀ, ਅਤੇ ਕਈ ਹਸਪਤਾਲਾਂ 'ਚ ਉਹਨਾਂ ਦਾ ਰਿਕੁਆਇਰਮੈਂਟ ਹੈਗਾ ਕਮ ਸੇ ਕਮ 3 ਹਫ਼ਤਿਆਂ 'ਤੇ ਸਪਲਾਈ ਹੋਣੀ ਚਾਹੀਦੀ ਆ, ਅਤੇ ਅਗਰ 3 ਹਫ਼ਤਿਆਂ 'ਚ ਸਪਲਾਈ ਨਹੀਂ ਹੈ ਫਿਰ ਉਹ ਗੌਰਮੈਂਟ ਵੱਲੋਂ ਅਪਲਾਈ ਕਰਦੇ ਆ, ਗੌਰਮੈਂਟ ਦੀ ਜਿਹੜਾ ਸੈਂਟਰਲ ਸਪਲਾਈ ਆ ਉਹਨਾਂ ਤੋਂ ਵੀ ਉਹਨਾਂ ਨੂੰ ਲੋਜਿਸਟਿਕਲੀ ਸਪਲਾਈ ਦਾ ਥੋੜ੍ਹਾ ਜਿਹਾ ਕੌਨਫੀਡੈਂਸ ਹੈ ਵੀ ਸਪਲਾਈ ਕਰ ਸਕਦੇ ਕਿ ਨਹੀਂ, ਅਤੇ ਅਗਰ 3 ਹਫ਼ਤਿਆਂ ਤੋਂ ਉਹ ਜਿਹੜਾ ਸਪਲਾਈ ਕੰਮ ਹੋ ਜੂਗਾ ਉਹ ਘੱਟ ਆ ਫਿਰ ਉਹਨਾਂ ਨੂੰ ਓਪਰੇਟਿੰਗ ਥੀਏਟਰ ਲਿਸਟ ਕੰਮ ਕਰਨੀ ਪੈਂਦੀ ਆ।
ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਅਹਿਮ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਤੱਕ ਪਹੁੰਚਾਈ।
Want to hear more stories like this? Listen on Apple Podcasts, Google Podcasts, Spotify, or wherever you get your podcasts from.